ਕਈ ਦਵਾਈਆਂ ਨੇ ਜਿਹੜੇ ਕਹਿੰਦੇ ਠੰਡਿਆਈ ਨਾਲ ਲੈਣੀਆਂ, ਕਈ ਕਹਿੰਦੇ ਨੇ ਵੀ ਪਾਣੀ ਨਾਲ ਲੈਣੀ ਹੈ, ਦੁੱਧ ਨਾਲ ਨਹੀਂ ਲੈਣੀ, ਕਈ ਕਹਿੰਦੇ ਦੁੱਧ ਨਾਲ ਇਹ ਦਵਾਈ ਲੈਣੀ ਹੈ, ਕਈ ਕਹਿੰਦੇ ਲੱਸੀ ਨਾਲ ਇਹ ਦਵਾਈ ਲੈਣੀ। ਇਹ ਜਿਹੜੀ ਨਾਮ ਦੀ ਦਵਾਈ ਲੈਣੀ ਹੈ ਇਹਦੇ ਇਹਦੇ ਵਾਸਤੇ ਪਾਣੀ ਨਹੀਂ ਹੈ। ਮਹਾਰਾਜ ਕਹਿੰਦੇ ਇਹਦੇ ਨਾ ਇਹਦੇ ਵਾਸਤੇ ਹੈ ਪ੍ਰੇਮ। ਇਹ ਦਵਾਈ ਦੇ ਨਾਲ ਪ੍ਰੇਮ ਹੋਵੇ ਅਤੇ ਪ੍ਰੇਮ ਨਾਲ ਜਦ ਅਸੀਂ ਇਹ ਦਵਾਈ ਲਵਾਂਗੇ ਫਿਰ ਕੀ ਹੋਏਗਾ? ਨਾਮ ਔਖਦ ਜੇ ਹਿਰਦੇ ਹਿਤਾਵੈ, ਹਿਤਾਵੈ ਕਹਿੰਦੇ ਨੇ ਜਿਹਨੂੰ ਪਿਆਰੀ ਲੱਗੇ, ਨਾਮ ਦੀ ਦਵਾਈ ਪਿਆਰੀ ਲੱਗੇ, ਜਿਹੜਾ ਜਿਹਨੂੰ ਪਿਆਰੀ ਲੱਗੂ। ਪਿਆਰ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਾ ਪੈਂਦੇ, ਖਿੱਚ ਹੋਇਆ ਕਰਦੀ ਹੈ ਨਿਸ਼ਾਨੀ ਪਿਆਰ ਦੀ, ਹਰ ਵਕਤ ਖਿੱਚ ਪਈ ਰਹਿਣੀ ਇਹ ਪਿਆਰ ਹੈ, ਖਿੱਚ ਤੋਂ ਬਗੈਰ ਬੰਦਾ ਮੁਰਦਾ ਹੈ। ਜੇ ਖਿੱਚੇ ਨਹੀਂ ਕਿਸੇ ਦੇ ਅੰਦਰ ਤਾਂ ਸਮਝ ਲਓ ਵੀ ਲੋਥਾਂ ਤੁਰੀਆਂ ਫਿਰਦੀਆਂ, ਐਸਾ ਮਹਾਰਾਜ ਦਾ ਫਰਮਾਨ ਹੈ। ਮਿਰਤਕ ਕਹੀਏ ਨਾਨਕਾ, ਮਿਰਤਕ ਤਾਂ ਕਿੰਨੀਆਂ ਸਿਫਤਾਂ ਦੇ ਹੁੰਦਿਆਂ ਹੋਇਆਂ ਫਿਰ ਵੀ ਉਹ ਲੋਥ ਹੈ ਅਤ ਸੁੰਦਰ। ਉਹਦੇ ਮੁਕਾਬਲੇ 'ਤੇ ਦੁਨੀਆਂ ਦਾ ਹੋਰ ਕੋਈ ਵਿਅਕਤੀ ਸੁੰਦਰ ਨਾ ਹੋਵੇ। ਕੁਲੀਨ ਸਭ ਤੋਂ ਉੱਚੀ ਕੁਲ ਨਾਲ ਸੰਬੰਧ ਰੱਖਦਾ ਹੋਵੇ। ਚਤਰ ਉਹਦੇ ਮੁਕਾਬਲੇ 'ਤੇ ਕੋਈ ਵੀ ਅਕਲ ਦਾ ਧਨੀ ਨਾ ਹੋਵੇ। ਮੁੱਖ ਗਿਆਨੀ ਮੂੰਹ ਦੇ ਨਾਲ ਬੇਅੰਤ ਵਚਨ ਕਰਨ ਵਾਲਾ ਹੋਵੇ। ਧਨਵੰਤ ਸਾਰੀ ਦੁਨੀਆਂ ਦੇ ਵਿੱਚੋਂ ਧਨਵੰਤ ਹੋਵੇ। ਪੰਜ ਸਿਫਤਾਂ ਇੱਕ ਬੰਦੇ 'ਚ ਹੋਣ। ਮਹਾਰਾਜ ਕਹਿੰਦੇ ਉਹ ਵੀ ਜਿਉਂਦਾ ਨਹੀਂ ਕਿਉਂਕਿ ਉਹਦੇ ਅੰਦਰ ਪਿਆਰ ਨਹੀਂ ਹੈ। ਪਿਆਰ ਇੱਕ ਰੌ ਹੈ ਜਿਹੜੀ ਵਾਹਿਗੁਰੂ ਵੱਲੋਂ ਹਿਰਦੇ 'ਚ ਆ ਕੇ ਟਿਕਦੀ ਹੈ। ਉਹ ਰੌ ਦੀ ਨਿਸ਼ਾਨੀ ਹੁੰਦੀ ਹੈ ਕਿ ਆਦਮੀ ਖਿੱਚ 'ਚ ਰਹਿੰਦਾ, ਹਰ ਵਕਤ ਖਿੱਚ ਪਈ ਰਹਿੰਦੀ ਹੈ। ਜਿਹਨੂੰ ਖਿੱਚ ਪਈ ਰਹਿੰਦੀ ਹੈ ਉਹ ਤਾਂ ਜਿਉਂਦਾ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵਿਆ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਦਿੱਤਾ ਕਿਛ ਕਹਿ। ਕਹਿੰਦੇ ਹਰਾਮ ਖਾਂਦੇ ਨੇ ਜਿਹਨਾਂ ਦੇ ਅੰਦਰ ਖਿੱਚ ਨਹੀਂ ਹੈ, ਪਸ਼ੂਆਂ ਵਾਂਗੂ ਪੇਟ ਭਰਦੇ ਨੇ, ਕੇਵਲ ਅੰਨ ਖਾਣ ਵਾਸਤੇ ਜਿਉਂਦੇ ਨੇ, ਅੰਨ ਮਕਾਉਣ ਵਾਸਤੇ, ਕੱਪੜੇ ਪਾੜਨ ਵਾਸਤੇ, ਇਹਦੇ ਵਾਸਤੇ ਉਹਨਾਂ ਦੀ ਜ਼ਿੰਦਗੀ ਹੈ। ਜ਼ਿੰਦਗੀ ਨੂੰ ਇੰਜੋਏ ਨਹੀਂ ਕਰਦੇ ਕਿਉਂਕਿ ਅੰਦਰ ਪਿਆਰ ਦੀ ਅੰਸ ਨਹੀਂ ਹੈ, ਨਾ ਹੋਣ ਕਰਕੇ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵਾਨ। ਕਹਿੰਦੇ ਉਹ ਤਾਂ ਮਰੀ ਹੋਇਆ ਬੰਦਾ ਹੈ ਕਿਉਂਕਿ ਉਹਦੇ ਅੰਦਰ ਖਿੱਚ ਨਹੀਂ ਹੈ। ਸੋ ਜੇ ਇਹੀ ਖਿੱਚ ਨਾਮ ਦੇ ਵੱਲ ਹੋਵੇ ਫਿਰ ਕਹਿੰਦੇ ਫਿਰ ਕੀ ਹੁੰਦਾ? ਮਹਾਰਾਜ ਕਹਿੰਦੇ ਦੇਖੋ ਕਿੰਨਾ ਸਿੰਪਲ ਸ਼ਬਦ ਹੈ, ਸਿਧਾਂਤ ਕਿੰਨਾ ਗਹਿਰਾ ਇਹਦੇ ਅੰਦਰ। ਰੋਜ਼ੇ ਪੜ੍ਹਦੇ ਹਾਂ ਅਸੀਂ, ਨਾਮ ਔਖਦ ਜੇ ਹਿਰਦੈ ਹਿਤਾਵੈ। ਬਿਮਾਰੀਆਂ ਕਿਉਂ ਹੋਣ ਜੇ ਅਸੀਂ ਇਹ ਤੋਂ ਉਹਨੂੰ ਅੰਦਰ ਵਸਾ ਲਈਏ? ਬਿਮਾਰ ਹੁੰਦਾ ਹੀ ਨਹੀਂ ਬੰਦਾ, ਉਹ ਤਾਂ ਹੁੰਦਾ ਜਦੋਂ ਅਸੀਂ ਉਲੰਘਣਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਾਕਾਂ ਦੀ, ਉਪਦੇਸ਼ਾਂ ਦੀ, ਫਿਰ ਕੁਦਰਤੀ ਬਿਮਾਰ ਹੋ ਜਾਂਦਾ। ਸੋ ਨਾਮ ਦੀ ਦਵਾਈ ਜੇ ਕਿਸੇ ਦੇ ਹਿਰਦੇ ਵਿੱਚ ਪਿਆਰੀ ਲੱਗੇ ਅਤੇ ਖਿੱਚ ਖਾਵੇ, ਫਿਰ ਉਹ ਕੀ ਕਰੂਗਾ? ਹਰ ਵਕਤ ਨਾਮ ਦੇ ਵਿੱਚ ਰਹੇਗਾ, ਨਾਮ ਬਾਹਰੋਂ ਤਾਂ ਨਹੀਂ ਆਉਣਾ, ਕਿਤੋਂ ਅੰਦਰੋਂ ਹੀ ਹੈ। ਜਿਹੜੀ ਚੀਜ਼ ਅਵੇਲੇਬਲ ਹੈ, ਕਿਸੇ ਨੇ ਰੋਕਣੀ ਨਹੀਂ ਹੈ, ਕਿਸੇ ਨੇ ਟੋਕਣੀ ਨਹੀਂ ਹੈ, ਫਿਰ ਤਾਂ ਉਹਦੇ ਪਿਆਰ ਵਿੱਚ ਹਰ ਵਕਤ ਇਹ ਰਹੇਗਾ। ਜਦੋਂ ਪਿਆਰ ਵਿੱਚ ਰਹੇਗਾ ਤਾਂ ਇਹ ਰੋਗ ਸੁਪਨੇ ਨਹੀਂ ਆਵੇ। ਸੁਪਨੇ ਦੇ ਵਿੱਚ ਵੀ ਨਾ ਮਾਨਸਿਕ, ਨਾ ਸਰੀਰਕ, ਨਾ ਆਦਿ ਵਿਆਦੀ ਉਪਾਧੀ ਕਿਸੇ ਕਿਸਮ ਦਾ ਦੁੱਖ ਉਹਨੂੰ ਨਹੀਂ ਆ ਸਕੇਗਾ। ਹਰ ਔਖਦ ਸਭ ਘੱਟ ਹੈ ਭਾਈ, ਕਿੱਥੋਂ ਮਿਲੇ ਦਵਾਈ? ਮਹਾਰਾਜ ਕਹਿੰਦੇ ਦੂਰ ਨਹੀਂ ਰੱਖੀ ਅਕਾਲ ਪੁਰਖ ਨੇ, ਜਿਹਨੇ ਸੰਸਾਰ ਦੀ ਸਾਜਣਾ ਕਰੀ ਹੈ। ਜਿਸ ਤਰ੍ਹਾਂ ਦੇ ਨਾਲ ਬਾਹਰ ਜੜੀਆਂ ਬੂਟੀਆਂ ਦਵਾਈਆਂ ਪੈਦਾ ਕਰੀਆਂ ਨੇ ਵੀ ਇਹ ਮਨੁੱਖ ਨੇ ਗਲਤ ਕੰਮ ਕਰਕੇ ਬਿਮਾਰ ਹੋਣਾ ਹੈ, ਅਤੇ ਅੰਦਰਲੀ ਦਵਾਈ ਦਾ ਇਹਨੂੰ ਪਤਾ ਨਹੀਂ ਲੱਗਣਾ, ਅਤੇ ਪਰਮੇਸ਼ੁਰ ਨੇ ਇਹ ਰਹਿਮ ਕਰ ਦਿੱਤਾ ਸਾਡੇ ਉੱਤੇ, ਬਖਸ਼ਿਸ਼ ਕਰ ਦਿੱਤੀ, ਮਿਹਰ ਕਰ ਦਿੱਤੀ ਕਿ ਬਾਹਰੋਂ ਦਵਾਈ ਲੈ ਲਏਗਾ। ਮਨੁੱਖ ਨਾਲੋਂ ਪਸ਼ੂਆਂ ਨੂੰ ਜ਼ਿਆਦਾ ਪਤਾ, ਪਸ਼ੂ ਬਿਮਾਰ ਹੋ ਜਾਵੇ ਆਪਣੀ ਦਵਾਈ ਆਪੇ ਹੀ ਕਰ ਲੈਂਦਾ। ਕਦੇ ਦੇਖਿਆ ਕੋਈ ਪਸ਼ੂ ਬਿਮਾਰ ਬਾਹਰਲਾ? ਆਦਮੀਆਂ ਦੇ ਕੋਲ ਰਹਿਣ ਵਾਲੇ ਪਸ਼ੂ ਬਿਮਾਰ ਹੋ ਜਾਂਦੇ ਨੇ, ਪੰਛੀ ਬਿਮਾਰ ਹੋ ਜਾਂਦੇ ਨੇ, ਕਿਉਂਕਿ ਇਹਦੀ ਸੰਗਤ ਪੈ ਜਾਂਦੀ ਹੈ ਬਿਮਾਰ ਦੀ, ਉਹਨਾਂ ਨੂੰ ਸੰਗਤ ਦਾ ਅਸਰ ਹੁੰਦਾ, ਉਹ ਵੀ ਬਿਮਾਰ ਹੋ ਜਾਂਦੇ। ਤੇ ਜੇ ਨਾਮ ਦੀ ਔਖਰ ਦਾ ਪਤਾ ਹੋਵੇ, ਮਹਾਰਾਜ ਕਹਿੰਦੇ ਕਿਤੋਂ ਬਾਜ਼ਾਰ ਚੋਂ ਲੈ ਜਾਣਾ? ਤੇਰੇ ਅੰਦਰ ਹੈ, ਤੇਰੇ ਅੰਦਰ ਹੀ ਪਰਮੇਸ਼ੁਰ ਨੇ ਨਾਮ ਪਾਇਆ ਹੋਇਆ। ਹਰ ਔਖਦ ਸਭ ਘੱਟ ਹੈ ਭਾਈ, ਨਾ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ ਹੈ। ਦੇਹ ਦੇ ਵਿੱਚ ਹੀ ਪਿਆ। ਹੁਣ ਇਹ ਗੱਲ ਸਮਝਾਉਣੀ ਬੜੀ ਔਖੀ, ਅੱਖਰ ਨਹੀਂ ਲੱਭਦੇ ਵੀ ਕਾਹਦੇ ਨਾਲ ਸਮਝਾਵੇ। ਹਾਂ, ਜੇ ਕੋਈ ਤਰੀਕੇ ਨਾਲ ਇਹ ਪ੍ਰੈਕਟੀਕਲੀ ਇਹਨੂੰ ਅੰਦਰਲੇ ਪਾਸੇ ਰਿਸਰਚ ਕਰ ਲਵੇ, ਜਿਹਨੂੰ ਚੀਨਣਾ ਕਹਿੰਦੇ ਨੇ, ਆਪਾ ਚੀਨਣਾ, ਕਹੋ ਨਾਨਕ ਬਿਨ ਆਪਾ ਜੀਨੇ, ਮਿਟੇ ਨਾ ਭਰਮ ਕੀ ਪਕਾਈ, ਉਹ ਤਾਂ ਗੱਲ ਸਮਝ ਸਕਦਾ, ਬਾਕੀਆਂ ਨੂੰ ਤਾਂ ਸਮਝਾਉਣਾ ਹੀ ਔਖਾ। ਸ਼ਹਿਰਾਂ 'ਚ ਰਹਿਣ ਲੱਗ ਗਏ, ਕੀ ਫਰਕ ਪੈ ਗਿਆ? ਪੈਸੇ ਚਾਰ ਜ਼ਿਆਦਾ ਕਮਾ ਲਏ, ਕੱਪੜੇ ਸੋਹਣੇ ਪਾ ਲਏ, ਪੱਕੇ ਘਰਾਂ 'ਚ ਰਹਿਣ ਲੱਗ ਗਏ, ਗੱਲ ਤਾਂ ਕੋਈ ਨਹੀਂ ਬਦਲੀ ਹੈ, ਉਹੀ ਅਣਜਾਣ ਦੇ ਅਣਜਾਣ, ਕਿਉਂਕਿ ਅਜੇ ਰੂਹਾਨੀ ਚਿਣਗ ਅੰਦਰ ਨਹੀਂ ਆਈ, ਅੰਦਰੋਂ ਅਜੇ ਜਾਗ ਨਹੀਂ ਆਈ, ਸੁੱਤੇ ਪਏ ਜ਼ਿੰਦਗੀ ਬਤੀਤ ਕਰ ਰਹੇ। ਸੋ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਪਤਾ ਲੱਗ ਜਾਵੇ ਤਾਂ ਅੰਦਰਲੀ ਦਵਾਈ ਆਪੇ ਹੀ ਕੱਢ ਲੈਂਦਾ। ਹਰ ਔਖਦ ਸਭ ਘੱਟ ਹੈ ਭਾਈ, ਫਿਰ ਮਹਾਰਾਜ ਸਾਨੂੰ ਤਾਂ ਪਤਾ ਹੀ ਲੱਗਦਾ। ਉਹ ਕਹਿੰਦੇ ਦੇਖੋ, ਇਹਦੇ ਵਾਸਤੇ ਤੁਹਾਨੂੰ ਸੁਪਰ ਸੋਲ ਦੇ ਕੋਲ ਜਾਣਾ ਪਏਗਾ। ਤੁਸੀਂ ਆਰਡੀਨਰੀ ਰੂਹਾਂ, ਇੱਕ ਹੈਗੀਆਂ ਸਭ ਤੋਂ ਸ੍ਰੇਸ਼ਟ ਰੂਹਾਂ ਜਿਹਨਾਂ ਨੂੰ ਸੰਤ ਮਹਾਂਪੁਰਸ਼ ਸਾਧੂ ਗੁਰਮੁਖ ਗੁਰੂ ਆਖਦੇ ਨੇ, ਉਹਨਾਂ ਦੇ ਕੋਲ ਜਾ ਕੇ ਤਾਂ ਉਹ ਦੱਸ ਦੇਣਗੇ ਵੀ ਐਂ ਨਿਕਲਿਆਊ ਤੇਰੀ ਦਵਾਈ, ਤੁਹਾਨੂੰ ਆਪੇ ਨਹੀਂ ਪਤਾ ਲੱਗਣਾ, ਟੱਕਰਾਂ ਮਾਰੀ ਜਾ, ਬਿਜਲੀ ਚਲੀ ਜਾਵੇ, ਆ ਮਸ਼ੀਨਾਂ ਕਿੰਨੀਆਂ ਸੋਫਿਸਟੀਕੇਟਡ ਨੇ, ਹੱਥ ਵਿੱਚ ਹੋਏਗੀ ਲੇਕਿਨ ਮਾੜੀ ਜਿਹਾ ਡਿਸਕਨੈਕਸ਼ਨ ਹੋ ਕੇ ਆਮ ਆਦਮੀ ਨੂੰ ਪਤਾ ਹੀ ਨਹੀਂ ਹੈ। ਜਿਹੜਾ ਟੈਕਨੀਸ਼ੀਅਨ ਹੈ ਉਹਨੂੰ ਪਤਾ ਵੀ ਇੱਥੋਂ ਆਹ ਤਾਰ ਐਂ ਹੋ ਗਈ। ਇਸੇ ਤਰ੍ਹਾਂ ਨਾਲ ਜਿਹੜਾ ਅੰਦਰਲੇ ਭੇਦ ਦਾ ਜਾਣੂ ਹੈ, ਉਹ ਜਾਣਦਾ ਵੀ ਨਾਮ ਦੀ ਔਖਦ ਕਿਵੇਂ ਅੰਦਰੋਂ ਪ੍ਰਗਟ ਕੀਤੀ ਜਾ ਸਕਦੀ। ਸੋ ਆਹ ਫਰਮਾਨ ਕਰਦੇ ਹੈ ਕਿ ਨਾਮ ਔਖਦ ਸਭ ਘੱਟ ਹੈ ਭਾਈ, ਗੁਰ ਪੂਰੇ ਬਿਨ ਵਿਧ ਨਾ ਬਣਾਈ। ਗੁਰੂ ਵੀ ਪੂਰਾ ਹੋਵੇ, ਅਧੂਰਾ ਨਹੀਂ, ਜਿਹਦੀ ਰਸਵਾਈ ਨਾਮ ਵਿੱਚ ਹੈ, ਹਰ ਵਕਤ ਨਾਮ 'ਚ ਰਹਿੰਦਾ। ਸੋ ਸਤਿਗੁਰ ਰਿਦੇ ਜਿਸ ਨਾਉ, ਉਹਨੂੰ ਸਤਿਗੁਰੂ ਕਹਿੰਦੇ ਨੇ, ਅਤੇ ਉਹਦੇ ਦੱਸੇ ਹੋਏ ਤਰੀਕੇ ਦੇ ਨਾਲ ਇਹ ਦਵਾਈ ਨਿਕਲਦੀ ਹੈ ਅੰਦਰੋਂ। ਗੁਰਪੂਰੇ ਬਿਨ ਵਿਧ ਨਾ ਬਣਾਈ, ਫਿਰ ਗੁਰੂ ਕੀ ਕਹਿੰਦਾ? ਗੁਰੂ ਕਹਿੰਦਾ ਪੱਥ ਰੱਖੀ, ਗੁਰਪੂਰੇ ਸੰਜਮ ਕਰ ਦਿਆ। ਪੱਥ ਦੱਸਦਾ ਵੀ ਨਿੰਦਿਆ ਨਾ ਕਰੀ, ਚੁਗਲੀ ਨਾ ਕਰੀ, ਈਰਖਾ ਨਾ ਕਰੀ, ਹਿੰਸਾ ਨਾ ਕਰੀ, ਝੂਠ ਨਾ ਬੋਲੀ, ਕਿਸੇ ਨਾਲ ਛਲ ਨਾ ਕਰੀ, ਕਪਟ ਨਾ ਕਰੀ, ਆਸ਼ਾ ਨਾ ਕਰੀ, ਅੰਦੇਸ਼ਾ ਨਾ ਕਰੀ। ਪੰਜ ਚੋਰ ਤੈਨੂੰ ਤੰਗ ਕਰਨਗੇ, ਉਹਨਾਂ ਦੇ ਵਿੱਚ ਨਾ ਪ੍ਰਵਿਰਤ ਹੋਈ। ਪੰਜ ਰਸ ਨੇ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ, ਪੰਜ ਵਿਸ਼ੇ, ਇਹਨਾਂ ਦੇ ਵਿੱਚੋਂ ਆਪਣੀ ਬਿਰਤੀ ਖਿੱਚ ਕੇ ਰੱਖੀ। ਪੰਜ ਅਭਿਮਾਨ ਨੇ ਰਾਜਮਾਲ ਰੂਪ ਜਾਤ ਜੋਵਨ, ਪੰਜੇ ਠਾਗੇ ਨਾ ਠੰਗਾਂ ਤੋਂ ਬਚੀ। ਇਹ ਸੰਜਮ ਕਰਤਾ ਗੁਰੂ ਨੇ, ਇਹਦੇ ਵਿਪਰੀਤ ਤੂੰ ਬਾੜ ਕਰੀ ਇਹਦੇ ਉੱਤੇ ਖਿਮਾ ਦੀ, ਅਹਿੰਸਾ ਦੀ, ਧੀਰਜ ਦੀ, ਧਰਮ ਦੀ, ਦਇਆ ਦੀ, ਮਿੱਠ ਬੋਲਣ ਦੀ, ਸੋਚ ਦੀ, ਸ਼ੀਲ ਦੀ, ਸੰਤੋਖ ਦੀ, ਸੇਵਾ ਦੀ, ਦਾਨ ਦੀ, ਮਿੱਠਾ ਬੋਲਣ ਦੀ। ਫਿਰ ਉਹ ਜਿਹੜੀਆਂ ਅੰਦਰਲੇ ਵਿਕਾਰ ਨੇ ਉਹ ਬਾਹਰ ਰਹਿ ਜਾਣਗੇ, ਇਹ ਸੰਜਮ ਗੁਰੂ ਨੇ ਕਰਤਾ। ਫਿਰ ਮਹਾਰਾਜ ਕਹਿੰਦੇ ਨਾਨਕ ਤੋਂ ਫਿਰ ਦੁੱਖ ਨਾ ਥੀਆ, ਫਿਰ ਗਰੰਟੀ ਕਰਦੇ ਹਾਂ ਅਸੀਂ ਕਦੇ ਵੀ ਦੁੱਖ ਨਹੀਂ ਹੋਏਗਾ। ਸੋ ਇਸ ਤਰ੍ਹਾਂ ਦੇ ਨਾਲ ਨਾਮ ਜਪਣ ਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ, ਅਤੇ ਨਾਮ ਦੀ ਕੀਮਤ ਦੇ ਮੁਕਾਬਲੇ ਦੇ ਉੱਤੇ ਸੰਸਾਰ ਦੇ ਅੰਦਰ ਵੱਡੀ ਤੋਂ ਵੱਡੀ ਜਿਹੜੀ ਚੀਜ਼ ਹੈ ਉਸ ਨੂੰ ਵੀ ਐਕਸੈਪਟ ਨਹੀਂ ਕੀਤਾ ਗਿਆ, ਉਹਦੀ ਕੋਈ ਮਹੱਤਤਾ ਨਹੀਂ ਰੱਖੀ। ਜੇ ਭੋਰਾ ਜਿੰਨਾ ਸੁੱਖ ਲੱਗਦਾ ਵੀ ਹੈ ਉਹਦੇ ਅੰਦਰ ਮਨ ਜਿੰਨਾ ਦੁੱਖ ਛੁਪਿਆ ਪਿਆ, ਅਤੇ ਮਨ ਸ਼ਾਂਤ ਨਹੀਂ ਹੋ ਸਕਦਾ। ਇਸ ਤਰ੍ਹਾਂ ਫਰਮਾਨ ਕਰਦੇ ਪਾਸੇ ਉਹ ਚੀਜ਼ਾਂ ਨੇ ਜਿਹਨੂੰ ਗਲਤੀ ਦੇ ਨਾਲ ਸੰਸਾਰ ਇਹ ਮੰਨ ਬੈਠਾ ਹੈ ਵੀ ਜੇ ਇਹ ਮਿਲ ਜਾਣ ਤਾਂ ਅਸੀਂ ਬਹੁਤ ਸੁਖੀ ਹੋ ਜਾਈਏ, ਪਰ ਬਹੁਤ ਸਾਰਿਆਂ ਨੂੰ ਇਹ ਵੀ ਪ੍ਰਾਪਤ ਨੇ। ਇੱਥੇ ਤਾਂ ਨਹੀਂ ਹੈ, ਅਮਰੀਕਾ ਦੇ ਅੰਦਰ ਅਰਬਾਂਪਤੀ ਖਰਬਾਂਪਤੀ ਨੇ, ਉਹ ਵੀ ਉਸੇ ਤਰ੍ਹਾਂ ਨਾਲ ਭਟਕਦੇ ਫਿਰਦੇ ਨੇ ਜਿਵੇਂ ਗਰੀਬ ਆਦਮੀ ਭਟਕਦਾ ਫਿਰਦਾ। ਉਹ ਚੀਜ਼ਾਂ ਪ੍ਰਾਪਤ ਹੋ ਜਾਣ, ਸੁੰਦਰ ਸੇਜ, ਅਨੇਕ ਸੁੱਖ ਰਸ ਭੋਗਣ ਪੂਰੇ। ਪਰਾਲੀ 'ਤੇ ਸੌਣ ਵਾਲੇ ਨੂੰ ਪਤਾ ਨਹੀਂ ਹੈ ਵੀ ਚੰਡੀਗੜ੍ਹ 'ਚ ਕੀ ਸੁੱਖ ਹੈ, ਚੰਡੀਗੜ੍ਹ ਵਾਲਿਆਂ ਨੂੰ ਨਹੀਂ ਪਤਾ ਹੈ ਕਿ ਅਮਰੀਕਾ ਦੇ ਅੰਦਰ ਕੀ ਸੁੱਖ ਹੈ, ਕਿਉਂਕਿ ਸੁੱਖਾਂ ਦੀ ਕੋਈ ਗਿਣਤੀ ਨਹੀਂ, ਬੇਅੰਤ ਸੁੱਖ ਨੇ। ਹਰ ਪੁਆਇੰਟ ਦੇ ਉੱਤੇ ਫਰਕ ਪੈਂਦਾ, ਜਦੋਂ ਦੋਵਾਂ ਦੇਸ਼ਾਂ 'ਚ ਫਿਰਿਆ ਆਵੇ ਫਿਰ ਪਤਾ ਲੱਗਦਾ ਵੀ ਆਹ ਇੱਥੇ ਗਲਤ ਕੰਮ ਹੈ। ਸੋ ਸਾਰੇ ਸੁੱਖ ਪ੍ਰਾਪਤ ਹੋ ਜਾਣ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਗ੍ਰਹਿ ਸੋਇਨ ਚੰਦਨ ਸੁਗੰਧ, ਘਰ ਦੇ ਅੰਦਰ ਚੰਦਨ ਦੀਆਂ ਸੁਗੰਧਾਂ ਅਤੇ ਸੋਨੇ ਦੀਆਂ ਪਲੇਟਾਂ ਨਾਲ ਡੈਕੋਰੇਟ ਕੀਤਾ, ਹੀਰੇ ਜਵਾਹਰਾਤ ਛੱਤਾਂ ਦੇ ਉੱਤੇ ਲਟਕਦੇ ਹੋਣ, ਕੈਂਡਲੀਅਰ ਚਿਲਮਿਲ ਚਿਲਮਿਲ ਘਰ ਕਰਦਾ ਹੋਵੇ, ਲਾਏ ਹੀ ਮੋਤੀ ਹੀਰੇ। ਫਿਰ ਮਨ ਇੱਛੇ ਸੁੱਖ ਮਾਣਦਾ, ਕਿਛ ਨਾਏ ਮਸੂਰੇ, ਕੋਈ ਕਮੀ ਨਾ ਹੋਵੇ ਉਹਦੇ ਕੋਲ ਸੁੱਖਾਂ ਦੀ। ਜੋ ਵੀ ਉਹਦੇ ਮਨ ਵਿੱਚ ਸੁੱਖ ਆ ਗਿਆ ਉਹੀ ਉਹਨੂੰ ਉਸੇ ਵੇਲੇ ਪ੍ਰਾਪਤ ਹੋ ਜਾਵੇ। ਸੋਬਰਾ ਵਿਚਿਤਨਾ ਵੀ ਕਹਿੰਦੇ ਸਾਰੇ ਸੁੱਖਾਂ ਨੂੰ ਤੁਸੀਂ ਬਣਾ ਲਓ, ਜੇ ਵਾਹਿਗੁਰੂ ਚਿੱਤ ਨਹੀਂ ਨਾ ਆਉਂਦਾ ਤਾਂ ਇਹ ਸੁੱਖ ਇੰਨੇ ਕੁ ਨੇ ਵਿਸ਼ਟਾ ਕੇ ਕੀੜੇ। ਜਿਹੋ ਜਿਹਾ ਵਿਸ਼ਟਾ ਦੇ ਕੀੜੇ ਨੂੰ ਸੁੱਖ ਹੈ, ਇਹੋ ਜਿਹਾ ਹੀ ਸੁੱਖ ਹੈ। ਕਿਉਂ ਮਨ ਸ਼ਾਂਤ ਨਹੀਂ ਹੁੰਦਾ, ਜਦ ਤੱਕ ਮਨ ਨਹੀਂ ਸ਼ਾਂਤ ਹੁੰਦਾ ਸਰੀਰ ਨੂੰ ਸੁਗੰਧੀਆਂ ਲਾਈ ਜਾਓ, ਕੁਛ ਲਾਈ ਜਾਓ, ਨਹੀਂ ਹੁੰਦਾ ਠੀਕ। ਕਿਉਂਕਿ ਮਨ ਭਟਕਦਾ ਫਿਰਦਾ, ਕੋਠੀ ਕੀ ਕਰੂ ਕਨਾਲ ਦੀ 20 ਲੱਖ ਦੀ, ਜੇ ਮਨ ਭਟਕਦਾ 500-700 ਰੁਪਏ ਮੀਟਰ ਦਾ ਕੱਪੜਾ ਕੁਛ ਨਹੀਂ ਕਰਦਾ, ਜੇ ਮਨ ਦੇ ਅੰਦਰ ਭਟਕਣਾ ਪਈ ਹੋਈ ਹੈ। ਬੈਂਕ ਦੇ ਅੰਦਰ 1 ਕਰੋੜ ਰੁਪਈਆ ਪਿਆ, ਕੁਛ ਕੰਮ ਨਹੀਂ ਦੇ ਸਕਦਾ ਜੇ ਮਨ ਦੀ ਭਟਕਣਾ। ਇੱਕ ਥੋੜ੍ਹਾ ਪੈਸੇ ਨਾਲ ਕਿਤੇ ਰਾਜ਼ੀ ਹੋ ਜਾਂਦਾ, ਘਰ ਦਾ ਹੀ ਕਲੇਸ਼ ਪੈ ਜਾਵੇ ਆਪਸ ਵਿੱਚ, ਪੈਸਾ ਉਹਨੂੰ ਹਟਾ ਦੂ। ਕੋਈ ਬੱਚਿਆਂ ਦਾ ਕਲੇਸ਼ ਪੈ ਜਾਵੇ, ਪੈਸਾ ਸਭ ਕੁਛ ਹੋਵੇ, ਘਰ ਵਿੱਚ ਵੀ ਆਰਾਮ ਨਾਲ ਰਹਿੰਦੇ ਨੇ, ਆਦਮੀ ਨੂੰ ਚੈਨ ਆ ਜੂ, ਨਹੀਂ ਆਇਆ ਕਰਦੀ ਸਾਧ ਸੰਗਤ ਜੀ ਮਾਇਆ 'ਚ। ਕਹਿੰਦੇ ਕਦੇ ਵੀ ਸੁੱਖ ਨਹੀਂ ਹੋਇਆ, ਇਹ ਦੁੱਖਾਂ ਦਾ ਕਾਰਨ ਹੈ ਹਮੇਸ਼ਾ ਹੀ। ਇਹ ਸੁੱਖ ਨਹੀਂ ਦੇ ਸਕਦੀ, ਗੁਜ਼ਾਰਾ ਕਰ ਸਕਦੀ ਹੈ, ਗੁਜ਼ਰਾਨ ਵਾਸਤੇ ਜ਼ਰੂਰੀ ਚੀਜ਼ ਹੈ। ਜੇ ਕੋਈ ਕਹੇ ਮੈਂ ਸੁਖੀ ਹੋ ਜੂੰ, ਉਹਦੇ ਨਾਲੋਂ ਕੋਈ ਭੁੱਲਿਆ ਹੋਇਆ ਵੱਡਾ ਬੰਦਾ ਨਹੀਂ। ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਦ ਮਨ ਤੂਰੇ, ਜਿਹੜੀ ਚੀਜ਼ ਨੇ ਸੁੱਖ ਦੇਣਾ ਹੈ ਉਹਦੇ ਵੱਲ ਨੂੰ ਧਿਆਨ ਹੀ ਨਹੀਂ ਦਿੰਦਾ, ਇੰਨਾ ਅਣਜਾਣ ਹੈ। ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ ਹੈ, ਪੜ੍ਹੇ ਲਿਖੇ ਬੰਦੇ, ਵੱਡੇ ਵੱਡੇ ਫਿਲਾਸਫਰ, ਵੱਡੇ ਵੱਡੇ ਕਿਤਾਬਾਂ ਲਿਖਣ ਵਾਲੇ, ਕਹਿੰਦੇ ਹੈਰਾਨ ਹੁੰਦੇ ਹਾਂ ਵੀ ਇਹ ਜੂਆ ਖੇਡਦੇ। ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੇ ਨਾਮ ਵਿਸਾਰੇ। ਸੋ ਨਾਮ ਨੂੰ ਭੁੱਲ ਕੇ ਕਦੇ ਵੀ ਸੁਖੀ ਨਹੀਂ ਆਦਮੀ ਹੋ ਸਕਦਾ, ਅਤੇ ਨਾਮ ਦੀ ਯਾਦ ਵਾਸਤੇ ਜਿਹੜੀਆਂ ਚੀਜ਼ਾਂ ਰੁਕਾਵਟ ਨੇ, ਮਹਾਰਾਜ ਕਹਿੰਦੇ ਉਹ ਤਾਂ ਬਰਥਲੈਸ ਚੀਜ਼ਾਂ ਨੇ, ਉਹਨਾਂ ਦਾ ਮੁੱਲ ਨਾ ਗਿਣੋ, ਕਿਉਂਕਿ ਉਹ ਨਾਮ ਨੂੰ ਨਾਮ ਦੇ ਵਿੱਚੋਂ ਬਿਰਤੀ ਕੱਢਦੀਆਂ ਨੇ। ਨਾਮ ਅੰਦਰ ਹੈ, ਜਿਹਦੀ ਬਿਰਤੀ ਪਿਆਰ ਨਾਲ ਨਾਮ ਦੇ ਵਿੱਚ ਲੱਗੀ ਹੋਈ ਹੈ, ਨਾਮ ਦੀ ਦਾਰੂ ਖਾ ਰਿਹਾ ਹੈ, ਉਹਦੀ ਬਿਰਤੀ ਜੇ ਉੱਥੋਂ ਤੋੜ ਦਿੱਤੀ ਜਾਵੇ, ਲਿਵ ਟੁੱਟ ਜਾਵੇ, ਉਹ ਚੀਜ਼ ਚਾਹੇ ਦੁਨੀਆਂ ਦੀ ਕਿੰਨੀ ਉਹ ਸੁੰਦਰ ਕਿਉਂ ਨਹੀਂ ਹੈ, ਕਿੰਨੀ ਮੁੱਲਵਾਨ ਕਿਉਂ ਨਹੀਂ ਹੈ, ਉਹ ਕੱਖ ਨਹੀਂ ਹੈ, ਵਰਥਲੈਸ ਹੈ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰ ਰਹੇ ਹਨ। ਪੱਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋ ਜੁੜਾਓ, ਕਸਤੂਰ ਕੰਗੂ ਅਗਰ ਚੰਦਨ ਲੀ ਪਾਵੈ ਚੋ, ਮਤ ਦੇਖ ਫੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੈ। ਸ਼ਾਂਤੀ ਤਾਂ ਨਾ ਦਿੱਤੀ, ਇਸ ਕਰਕੇ ਮਹਾਰਾਜ ਨੇ ਕਿਹਾ ਵੀ ਦੇਖੀ ਕਿਤੇ ਦੇਖ ਕੇ ਨਾਮ ਨੂੰ ਨਾ ਭੁੱਲ ਜਾਈ, ਚੇਤੇ ਦੇ ਵਿੱਚੋਂ ਨਾਮ ਨਿਕਲ ਜਾਵੇ ਤੇ ਲਿਵ ਟੁੱਟ ਜਾਵੇ। ਇਹ ਛੱਡਦੇ ਇਹਨਾਂ ਚੀਜ਼ਾਂ ਨੂੰ ਜੇ ਨਾਮ ਨੂੰ ਭੁਲਾਉਂਦੇ। ਅਜੇ ਅਖਬਾਰ ਦੇ ਅੰਦਰ ਇੱਕ ਬੜੀ ਦਿਲਚਸਪ ਗੱਲ ਆਈ ਸੀ, ਹਰ ਬੰਦਾ ਆਪਣੇ ਆਪਣੇ ਟੇਸਟ ਦੀ ਗੱਲ ਪੜ੍ਹਦਾ ਹੁੰਦਾ। ਉਹਦੇ 'ਚ ਮੈਂ ਪੜ੍ਹਿਆ, ਖੁਸ਼ਵੰਤ ਸਿੰਘ ਨੇ ਲਿਖਿਆ ਕਿ ਕੈਨੇਡਾ ਦੇ ਅੰਦਰ ਇੱਕ ਸਰਦਾਰ ਨੇ 1 ਅਰਬ 73 ਕਰੋੜ ਰੁਪਈਆ ਦਾਨ ਕਰਤਾ। ਉਹਦੀ ਜਾਇਦਾਦ ਸੀ ਇਹਨੇ ਸਾਰੀ ਉਹ ਦਾਨ ਕਰਤੀ। ਕਹਿੰਦਾ ਮੈਂ ਇੱਥੇ ਸੁਣ ਕੇ ਉੱਥੇ ਆਪਣੇ ਜਾਣ ਵਾਲਿਆਂ ਨੂੰ ਲਿਖਿਆ ਬਈ ਇਹ ਗੱਲ ਐਵੇਂ ਹੀ ਹੈ ਕਿ ਇਹਦੇ ਵਿੱਚ ਰਿਐਲਿਟੀ ਵੀ ਕੋਈ ਹੈ। ਕਹਿੰਦੇ ਮਿੱਤਰ, ਮੇਰਾ ਮਿੱਤਰ ਗਿਆ, ਉਹਨੇ ਜਾ ਕੇ ਖਾਣੇ 'ਤੇ ਬੁਲਾਇਆ, ਅੰਬੈਸਡਰ ਸੀ, ਅਤੇ ਉੱਥੇ ਇਹ ਗੱਲ ਚੱਲੀ ਵੀ ਤੂੰ ਐਡਾ ਦਾਨ ਕਰਤਾ 1 ਅਰਬ 73 ਕਰੋੜ ਰੁਪਈਆ ਕਿਤੇ ਥੋੜ੍ਹਾ ਹੁੰਦਾ। ਉਹ ਕਹਿਣ ਲੱਗਾ ਵੀ ਪਹਿਲਾਂ ਵੀ ਮੇਰੇ ਕੋਲ ਕੁਛ ਨਹੀਂ ਸੀਗਾ, ਮੈਂ 47 ਵਿੱਚ ਪਾਕਿਸਤਾਨ ਤੋਂ ਆਇਆ ਸੀ ਅਤੇ ਜਲੰਧਰ ਜ਼ਿਲ੍ਹੇ 'ਚ ਸਾਨੂੰ ਜ਼ਮੀਨ ਮਿਲੀ ਸੀ, ਲੇਕਿਨ ਥੋੜ੍ਹੀ ਸੀ ਅਤੇ ਗੁਜ਼ਾਰਾ ਚੱਲਦਾ ਨਹੀਂ ਸੀ, ਅਤੇ ਮੈਂ ਦਿੱਲੀ ਜਾ ਕੇ ਕੁਲੀ ਲੱਗ ਗਿਆ, ਲੋਕਾਂ ਦੇ ਬੋਝੇ ਢਾਉਂਦਾ ਰਿਹਾ, ਹੋਰ ਮਜ਼ੂਰੀਆਂ ਕਰਦਾ ਰਿਹਾ ਅਤੇ ਉੱਥੇ ਹੀ ਲੈਂਪਾਂ ਦੇ ਥੱਲੇ ਪੜ੍ਹ ਪੜ੍ਹ ਕੇ ਇਮਤਿਹਾਨ ਦਿੰਦਾ ਰਿਹਾ। ਇੱਥੇ ਮੈਂ ਖੇਲਾਂ 'ਚ ਆ ਗਿਆ, ਖੇਲਾਂ 'ਚ ਆਇਆ ਹੋਇਆ ਜ਼ਿਆਦਾ ਸੀ ਮੇਰਾ ਕੰਮ, ਫਿਰ ਮੈਂ ਇੰਗਲੈਂਡ 'ਚ ਲੈ ਗਿਆ ਅਤੇ ਉੱਥੋਂ ਪੜ੍ਹਾਈ ਕਰਕੇ ਮੈਂ ਕੈਨੇਡਾ 'ਚ ਲੈ ਗਿਆ। ਇੱਥੇ ਆ ਕੇ ਮੈਂ ਪ੍ਰੋਪਰਟੀ ਡੀਲਰ ਦਾ ਕੰਮ ਸ਼ੁਰੂ ਕਰ ਲਿਆ। ਕਹਿੰਦਾ ਹੁੰਦਾ ਹੁੰਦਾ ਇੰਨਾ ਰੁਪਈਆ ਹੋ ਗਿਆ, ਮੇਰੇ ਕੋਲ ਅਰਬਾਂ ਹੀ ਰੁਪਈਆ ਹੋ ਗਿਆ। ਕਹਿੰਦਾ ਮੈਨੂੰ ਐਂ ਲੱਗਿਆ ਵੀ ਮੇਰੀ ਆਤਮਾ 'ਤੇ ਬੜਾ ਭਾਰਾ ਬੋਝ ਪੈ ਗਿਆ, ਵੀ ਜਦ ਵੀ ਮੇਰਾ ਗੁਜ਼ਾਰਾ ਹੁੰਦਾ ਸੀ ਹੁਣ ਸਮਾਂ ਮੈਂ ਔਖਾ ਹੋ ਗਿਆ। ਉਹ ਜਿਹੜਾ ਆਨੰਦ ਉੱਥੇ ਸੀ, ਬੋਝਾ ਢੋਲਿਆ ਅਤੇ ਪੈਸੇ ਲੈ ਲਏ, ਕਹਿੰਦਾ ਉਹ ਮੁੜ ਕੇ ਆਏ ਹੀ ਨਹੀਂ ਮੈਨੂੰ। ਅਤੇ ਮੈਂ ਕਿਹਾ ਵੀ ਜਿਹੜੀ ਸੁਸਾਇਟੀ 'ਚੋਂ ਮੈਂ ਲਿਆ, ਕਿਉਂ ਨਾ ਮੈਂ ਕਰਜ਼ਾ ਮੋੜ ਦੇਵਾਂ ਇਸ ਨੂੰ। ਅਤੇ ਕਹਿੰਦਾ ਮੈਂ ਸਾਰਾ ਹੀ ਕਰਜ਼ਾ ਮੋੜਤਾ ਜਿੰਨਾ ਮੈਂ ਕਮਾਇਆ ਸੀ ਜ਼ਿੰਦਗੀ ਦੇ ਅੰਦਰ, ਵੀ ਇਹ ਸਾਰਾ ਸੁਸਾਇਟੀ ਨੂੰ ਹੁਣ। ਕਹਿੰਦਾ ਜਿੱਥੇ ਨਥਾਵੇਂ, ਜਿਨ੍ਹਾਂ ਦਾ ਥਾਂ ਕੋਈ ਨਹੀਂ, ਬਿਮਾਰ ਹੈ, ਦੁਨੀਆਂ 'ਚ ਭੁੱਖ ਹੈ, ਉਹ ਟਰੱਸਟ ਬਣਾ ਦਿੱਤਾ, ਉਸ ਥਾਂ ਦੇ ਉੱਤੇ ਸਾਰਾ ਪੈਸਾ ਜਾ ਕੇ ਲੱਗਣਾ। ਕਹਿੰਦੇ ਹੁਣ ਕਿਵੇਂ ਲੱਗਦਾ? ਕਹਿੰਦਾ ਹੁਣ ਮੇਰੇ ਰੂਹ ਦੇ ਅੰਦਰ ਇੰਨਾ